ਸਲੋਕ ਮਹੱਲਾ ਦੂਜਾ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦਾ ਪਾਵਨ ਸਲੋਕ ਆਪਾਂ ਸਰਵਣ ਕਰਨ ਜਾ ਰਹੇ। ਬੜਾ ਉੱਤਮ ਸਲੋਕ ਹੈ ਇਹ, ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਸੋ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕੋਲ ਸਿੱਖਾਂ ਨੇ ਬੇਨਤੀ ਕੀਤੀ ਕਿ ਨੌ ਖੰਡ ਜਿਹੜੇ ਆਪ ਕਹਿੰਦੇ ਹੋ ਕਿਹੜੇ ਕਿਹੜੇ ਆ ਜੀ? ਸਲੋਕ ਮਹੱਲਾ ਦੂਜਾ ਗੁਰੂ ਅੰਗਦ ਦੇਵ ਮਹਾਰਾਜ ਫਰਮਾਉਂਦੇ ਨੇ, ਅੱਠੀ ਪਹਿਰੀ ਅੱਠ ਖੰਡ ਨਾਵਾ ਖੰਡ ਸਰੀਰ। ਦਿਨ ਰਾਤ ਦੇ ਜੋ ਅੱਠ ਪਹਿਰ ਨੇ ਨਾ, ਇਹੋ ਮੰਨ ਲਓ ਅੱਠ ਖੰਡ ਨੇ। ਨੌਵਾਂ ਖੰਡ ਇਹ ਮਨੁੱਖਾ ਸਰੀਰ ਹੈ ਤੇ ਅੱਠਾਂ ਪਹਿਰਾਂ ਵਿੱਚ ਅੱਠ ਜਿਹੜੇ ਨੇ, ਪੰਜ ਕੀ ਨੇ ਕਾਮ ਕਰੋ ਲੋਭ ਮੋਹ ਹੰਕਾਰ ਤੇ ਤਿੰਨ ਗੁਣ ਰਜੋ ਤਮੋ ਸਤੋ, ਪੰਜ ਤੇ ਤਿੰਨ ਅੱਠ, ਇਹਨਾਂ ਨੂੰ ਖੰਡਨ ਕਰੇ। ਅਤੇ ਨਾਵਾਂ ਸਰੀਰ ਜਿਹੜਾ ਦੇਹ ਅਧਿਆਸ ਹੈ ਨਾ, ਇਹਨੂੰ ਖੰਡਨ ਕਰੇ। ਦੇਹੀ ਦੇ ਹੰਕਾਰ ਨੂੰ ਖਤਮ ਕਰਕੇ ਆਤਮਕ ਜਿਉਣੀ ਜਿਉਵੇਂ ਬੰਦਾ, ਮੈਂ ਸਰੀਰ ਹਾਂ, ਮੈਂ ਪ੍ਰਾਣ ਹਾਂ, ਮੈਂ ਇੰਦਰੀਏ ਹਾਂ, ਮੈਂ ਮਨ ਹਾਂ, ਮੈਂ ਬੁੱਧੀ ਹਾਂ, ਇਹ ਸਭ ਖੰਡਨ ਕਰ ਦਿਓ, ਮੈਂ ਤਾਂ ਸਿਰਫ ਆਤਮਾ ਹਾਂ। ਤੇ ਉਹ ਸਤਿਗੁਰੂ ਕਹਿੰਦੇ ਅੱਠੀ ਪਹਿਰੀ ਅੱਠ ਖੰਡ ਨਾਵਾਂ ਖੰਡ ਸਰੀਰ, ਇਸ ਵਿੱਚ ਨੌ ਨਿਧ ਨਾਮ ਏਕ ਭਲ ਹੈ ਗੁਣੀ ਗਹੀਰ। ਉਸ ਮਨੁੱਖਾ ਸਰੀਰ ਦੇ ਵਿੱਚ ਨੌ ਨਿਧੀਆਂ ਦਾ ਦਾਤਾ ਜੋ ਇੱਕ ਨਾਮ ਹੈ ਨਾ, ਉਹਨੂੰ ਭਾਲੇ ਤਾਂ ਗੁਣਾਂ ਦਾ ਗਹੀਰ ਤੋਂ ਭਾਵ ਸਮੁੰਦਰ ਹੋ ਜਾਂਦਾ ਮਨੁੱਖਾ ਸਰੀਰ ਵਿੱਚ, ਕਿਰਪਾ ਹੋ ਜਾਂਦੀ ਹੈ ਉਸ ਸਰੀਰ ਵਿੱਚ। ਨੌ ਨਿਧੀਆਂ ਦਾ ਦਾਤਾ ਜੋ ਇੱਕ ਨਾਮੀ ਗੁਣਾਂ ਦਾ ਗਹੀਰ ਸਮੁੰਦਰ, ਉਹਨੂੰ ਇੱਕ ਆਪਣਾ ਸਰੂਪ ਕਰਕੇ ਭਾਲੇ, ਭਾਵ ਅੰਦਰ ਦੇਖੋ, ਵਾਹਿਗੁਰੂ ਨੂੰ ਦੇਖੋ ਅੰਦਰ। ਇਸ ਵਿੱਚ ਨੌ ਨਿਧ ਨਾਮ ਏਕ ਭਲ ਹੈ ਗੁਣੀ ਗਹੀਰ, ਉਹ ਗੁਣਾਂ ਦਾ ਸਮੁੰਦਰ ਹੋ ਜਾਂਦਾ ਉਹ ਬੰਦਾ ਆਪ ਵੀ, ਪਰ ਪਹਿਲਾਂ ਗੁਣਾਂ ਦੇ ਸਮੁੰਦਰ ਨੂੰ ਆਪਣੇ ਅੰਦਰ ਨਿਗਾਹ ਮਾਰ ਕੇ ਭਾਲੋ। ਅੰਦਰ ਆਵਾਜ਼ ਦੇਈਦੀ ਹੈ, ਆਪਾਂ ਵਾਹਿਗੁਰੂ ਨੂੰ ਆਵਾਜ਼ ਮਾਰਨੀ ਅੰਦਰ ਬੈਠੇ ਨੇ, ਪਿਆਰ ਨਾਲ ਆਵਾਜ਼ ਦਿਓ, ਧਿਆਨ ਲਾ ਲਓ ਹਿਰਦੇ 'ਚ, ਹਿਰਦੇ 'ਚ ਲਾ ਲਓ, ਮਸਤਕ 'ਚ ਲਾ ਲਓ ਅੰਦਰ ਨੂੰ ਆਵਾਜ਼, ਨਹੀਂ ਤਾਂ ਫਿਰ ਧਿਆਨ ਧੁਨੀ 'ਚ ਲਾ ਲਓ, ਆਵਾਜ਼ ਦੇਈ ਚੱਲੋ, ਛੇ ਮਹੀਨੇ, ਸਾਲ, ਦੋ ਸਾਲ, ਪੰਜ ਸਾਲ, ਇਹ ਉਹਨਾਂ ਦੀ ਮਰਜ਼ੀ ਹੈ। ਜਦੋਂ ਅਸੀਂ ਆਵਾਜ਼ ਦਿੰਦੇ ਹਾਂ ਵਾਹਿਗੁਰੂ ਕਹਿ ਕੇ, ਤਾਂ ਵਾਹਿਗੁਰੂ ਇੱਕ ਦਿਨ ਸਾਖਿਆਤ ਹੋ ਜਾਂਦੇ ਨੇ। ਤੇ ਇਹਨੇ ਮੈਨੂੰ ਬਹੁਤ ਆਵਾਜ਼ ਮਾਰੀ, ਮੇਰਾ ਨਾਮ ਜਪਿਆ, ਦੇਰ ਕਿਉਂ ਲੱਗ ਗਈ ਮਹਾਰਾਜ? ਕਹਿੰਦੇ ਪਾਪ ਪਿਛਲੇ ਜਨਮ ਦੇ, ਉਦੋਂ ਪਿਛਲੇ ਜਨਮ ਦੇ ਕਈ ਜਨਮਾਂ ਦੇ ਪਾਪ ਤੇਰੇ ਵਿਚਕਾਰ ਆ ਜਾਂਦੇ ਸੀ, ਉਹਨਾਂ ਨੂੰ ਕੱਟ ਕੇ ਫੇਰ ਹੀ ਮਿਲੇ ਤੈਨੂੰ। ਕਰਮਵੰਤੀ ਸਾਲਾਹਿਆ ਨਾਨਕ ਕਰ ਗੁਰਪੀਰ। ਜਿਹੜੇ ਚੰਗੇ ਭਾਗਾਂ ਵਾਲਿਆਂ ਨੇ, ਗੁਰਾਂ ਦੀ ਕਿਰਪਾ ਵਾਲਿਆਂ ਨੇ, ਪੀਰ ਹੁੰਦਾ ਪੂਜਨੀਕ ਗੁਰਾਂ ਨੂੰ ਧਾਰਨ ਕਰਕੇ। ਹਿੰਦੂਆਂ ਨੇ ਗੁਰੂ ਅਤੇ ਮੁਸਲਮਾਨ ਨੇ ਪੀਰ ਧਾਰ ਕੇ ਉਹ ਵਾਹਿਗੁਰੂ ਨੂੰ ਸਲਾਹਿਆ। ਚੌਥਾ ਪਹਿਰ ਸਬਾਹਾ ਕੈ ਸੁਰਤਿਆਂ ਉਪਜੈ ਚਾਓ। ਹੁਣ ਇੱਥੇ ਫਿਰ ਮਹਾਰਾਜ ਗੁਰੂ ਅੰਗਦ ਦੇਵ ਜੀ ਉਸੇ ਬਖਸ਼ਿਸ਼ ਕਰਦੇ ਜਿਹੜਾ ਪਹਿਲਾਂ ਕਿਹਾ ਸੀ, ਸਬਾਹਾ ਅੱਖਰ, ਰਾਤ ਦੇ ਚੌਥੇ ਪਹਿਰ ਤੋਂ ਭਾਵ ਸਬਾਹ ਅੰਮ੍ਰਿਤ ਵੇਲੇ ਸੁਰਤਿਆਂ ਹੁੰਦੀ ਗਿਆਤਿਆਂ ਨੂੰ, ਗਿਆਤ ਗਏ ਵਾਲਿਆਂ ਜਗਿਆਸੂਆਂ ਨੂੰ ਚਾਓ ਪੈਦਾ ਹੁੰਦਾ ਤੜਕੇ ਅੰਮ੍ਰਿਤ ਵੇਲੇ। ਜਿਨ੍ਹਾਂ ਨੂੰ ਤਾਂ ਚਾਓ ਨਹੀਂ ਹੈ ਰੱਬ ਨੂੰ ਮਿਲਣ ਦਾ, ਉਹਨਾਂ ਨਾਲ ਤਾਂ ਧੂਹ ਘੜੀਸ ਕਰਨੀ ਪੈਂਦੀ ਤੜਕੇ 3 ਵਜੇ। ਸੋ ਜਿਵੇਂ ਕੋਈ ਮਹਾਂਪੁਰਖ ਸੀ, ਉਹ ਤੜਕੇ 3 ਕੁ ਵਜੇ, ਉਹਨਾਂ 2:30 ਵਜੇ 3 ਵਜੇ ਉੱਠ ਜਾਣਾ, ਨਹਾ ਧੋ ਲੈਣ, ਵੈਸੇ ਹੁਣ 2 ਵਜੇ ਉੱਠ ਜਾਂਦੇ। ਅਸੀਂ ਕਹਿਣਾ ਤੁਸੀਂ ਹੁਣ ਤਾਂ ਸੁੱਤੇ ਸੀ ਹਲੇ। ਅਸੀਂ ਕਈ ਵਾਰ ਕਲਕੱਤੇ ਕਥਾ ਕਰਨਗੇ, ਇੱਕ ਵਾਰੀ ਨਾਲ ਸੀਗੇ ਉਹ ਵੀ, 12:30 ਤਾਂ ਸੁੱਤੇ, ਉਹ 2 ਵਜੇ ਫੇਰ ਮੈਂ ਉੱਠਿਆ ਜਦੋਂ ਉਹ ਨਹਾ ਧੋ ਕੇ ਆਪਣਾ ਫਿਰ ਪਾਠ ਕਰੀ ਜਾਣ। ਮੈਂ ਕਿਹਾ ਤੁਸੀਂ ਇਹ ਨਹੀਂ ਖਿਜਾਉਂਦੇ 2 ਵਜੇ ਪੱਕਾ? ਕਹਿੰਦੇ ਇਹ ਆ ਵੀ ਜਦ ਅਸੀਂ ਮਹਾਂਪੁਰਖਾਂ ਨਾਲ ਰਹਿੰਦੇ ਸੀ, ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜੇ ਵਾਲਿਆਂ ਨਾਲ, ਤਾਂ ਉੱਥੇ ਇੱਕ ਮਹਾਂਪੁਰਖ ਹੋਰ ਸਨ, ਬਾਅਦ ਵਿੱਚ ਉਹ ਮਹਾਂਪੁਰਖ ਹੁਣ ਚੜ੍ਹਾਈ ਕਰ ਗਏ। ਸੋ ਬਾਬਾ ਰਣਜੀਤ ਸਿੰਘ ਜੀ ਸੀਗੇ ਇੱਕ 5 ਗਰਾਈਆਂ ਵਾਲੇ ਮਹਾਂਪੁਰਖ, ਉਹਨਾਂ ਦੀ ਵੀ ਅੱਛੀ ਅਵਸਥਾ ਸੀ। ਉਹ ਕਹਿੰਦੇ ਉਹ ਸਾਡੇ ਉਸਤਾਦ ਸੀ, ਜਦੋਂ ਅਸੀਂ ਸੁੱਤੇ ਹੋਣਾ, ਅਸੀਂ 2-4 ਦਿਨ ਤਾਂ ਉਹਨਾਂ ਸਾਨੂੰ ਉਠਾਇਆ, ਕਹਿੰਦੇ ਅਸੀਂ ਉੱਠਣਾ ਹੀ ਨਾ। ਕਹਿੰਦੇ ਉਹਨਾਂ ਨੂੰ ਪਾਣੀ ਦੀ ਬਾਲਟੀ ਭਰ ਕੇ ਲਿਆ ਕੇ ਦੋਨਾਂ ਦੇ ਉੱਤੇ ਪਾਣੀ ਸੀ, 2 ਜਣੇ ਸੀ, ਤੜਕੇ 2 ਵਜੇ। ਕਹਿੰਦੇ ਉਹ ਕਈ ਦਿਨ ਜਦੋਂ ਪਾਣੀ ਐਂ ਪੈਂਦਾ ਰਿਹਾ, ਕਹਿੰਦੇ ਅਸੀਂ ਡਰਦਿਆਂ ਨੇ ਤਰਪਕ ਤਰਪਕ ਉੱਠਣਾ, ਉਹ 2 ਵਜੇ ਆਦਤ ਹੀ ਬਣ ਗਈ। ਕਹਿੰਦੇ ਹੁਣ ਭਾਵੇਂ ਮੈਂ 12:30 ਸਵਾਂ 1 ਵਜੇ, ਮੈਨੂੰ 2 ਵਜੇ ਜਾਗ ਫੇਰ ਆ ਜਾਣੀ। ਕਹਿੰਦੇ ਹੁਣ ਮੈਨੂੰ ਆਦਤ ਬਣ ਗਈ 2 ਵਜੇ ਨਹਾਉਣ ਦੀ, ਮੈਂ 2 ਵਜੇ ਨਹਾ ਹੀ ਲੈਣਾ, 2 ਤੋਂ 4 ਤੱਕ 5 ਤੱਕ ਜਿੰਨਾ ਜੀ ਕਰੇ ਨਿਤਨੇਮ ਕਰਕੇ ਫਿਰ ਮੈਂ ਆਰਾਮ ਕਰ ਲੈਂਦਾ ਬਾਅਦ ਵਿੱਚ। ਇਸ ਕਰਕੇ ਸਤਿਗੁਰੂ ਕਹਿੰਦੇ ਚੌਥੇ ਪਹਿਰ ਸਵਾਹ ਕੈ ਸੁਰਤਿਆਂ ਉਪਜੈ ਚਾਓ। ਇਹ ਰਾਤ ਦੇ ਚੌਥੇ ਪਹਿਰ ਅੰਮ੍ਰਿਤ ਵੇਲੇ ਦਾ ਜਿਹੜਾ ਆਨੰਦ ਹੈ, ਇਹ ਵੱਖਰਾ ਹੀ ਹੈ। ਉਹਦੇ ਵਿੱਚ ਉਹਨਾਂ ਨੂੰ ਚਾਓ ਪੈਦਾ ਹੋ ਗਿਆ ਉੱਠਣ ਦਾ ਅੰਮ੍ਰਿਤ ਵੇਲੇ ਦਾ। ਫਿਰ ਉੱਠ ਕੇ ਕੀ ਕਰਦੇ ਨੇ, ਇਸ਼ਨਾਨ ਕਰਦੇ, ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨ ਮੁਖੇ ਸੱਚਾ ਨਾਉ। ਪਹਿਲਾਂ ਉਹਨਾਂ ਦੇ ਪ੍ਰਤੱਖ ਜਲ ਜਿਹੜਾ ਸਥਾਨੀ ਖੂਹ ਤਲਾਅ ਹੋਵੇ ਦਰਿਆ ਹੋਵੇ ਉਹਨਾਂ ਨਾਲ ਦੋਸਤੀ ਹੁੰਦੀ। ਉਦੋਂ ਟੂਟੀਆਂ ਕਿੱਥੇ ਹੁੰਦੀਆਂ ਸੀ, ਉਦੋਂ ਤਾਂ ਲੋਕ ਉੱਠਦੇ ਸੀ, ਦਰਿਆ ਹੋਵੇ ਨਦੀ ਹੋਵੇ ਖੂਹ ਹੋਵੇ ਉੱਥੇ ਨਹਾਉਣ ਜਾਣਾ, ਉਹਨਾਂ ਨਾਲ ਦੋਸਤੀ ਸੀ। ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨ ਏ ਨੰਨੇ ਸਿਆਰੀ ਮਨ ਵੱਖਰਾ ਅਤੇ ਮੁੱਖ ਏ ਵੱਖਰਾ। ਇੱਥੇ ਮਨਮੁੱਖ ਪਾਠ ਇਕੱਠਾ ਨਹੀਂ ਕਰਨਾ, ਕਿਉਂਕਿ ਜਿਵੇਂ ਆਉਂਦਾ ਨਾ ਮਨ ਸਾਚਾ ਮੁੱਖ ਸਾਚਾ ਸੋਏ। ਸੋ ਇਸ ਪ੍ਰਕਾਰ ਇੱਥੇ ਇਹ ਵੀ ਪਾਠ ਹੈ, ਮਨ ਏ ਵੱਖਰਾ ਹੈ ਮੁੱਖ ਏ ਸੱਚਾ ਨਾਉ। ਉਹ ਮਨ ਅਤੇ ਮੁੱਖ ਕਰਕੇ ਸੱਚਾ ਨਾਮ ਜਪਦੇ ਨੇ, ਚਾਹੇ ਕੋਈ ਮਨਮੁੱਖ ਵੀ ਆ ਇਸ਼ਨਾਨ ਵੇਲੇ ਉਹਦੇ ਮੂੰਹ ਸੱਚਾ ਨਾਮ ਹੀ ਨਿਕਲਦਾ, ਠੰਡਾ ਪਾਣੀ ਪਾਉਂਦੇ ਜਾਂ ਤਾਂ ਵਾਹਿਗੁਰੂ ਵਾਹਿਗੁਰੂ ਕਰਨ ਹੀ ਲੱਗ ਜਾਂਦਾ। ਉਹਨਾਂ ਗੁਰਮੁਖਾਂ ਦੀ ਸਤਸੰਗਤ ਜਿਹੜੀ ਦਰਿਆ ਨਾਲ ਦੋਸਤੀ ਮਨ ਅਤੇ ਮੁੱਖ ਕਰਕੇ ਸੱਚਾ ਨਾਮ ਜਪਦੇ ਨੇ। ਇੱਕ ਵਾਰੀ ਇੱਕ ਬੰਦੇ ਦਾ ਫੋਨ ਆਇਆ ਮੈਨੂੰ, ਕਹਿੰਦਾ ਜਿਵੇਂ ਸੰਥਿਆ ਨਾ ਕੀਤੀ ਹੁੰਦੀ ਜਿਨ੍ਹਾਂ ਨੇ, ਉਹ ਜਦੋਂ ਬਾਣੀ ਪੜ੍ਹਦੇ ਉਹ ਫਿਰ ਹੋਰ ਹੀ ਸੋਚੀ ਜਾਂਦੇ। ਕਹਿੰਦਾ ਜੀ ਬਾਣੀ ਅੰਦਰ ਇੱਕ ਲਿਖਿਆ ਤਿੰਨਾਂ ਦਰਿਆਵਾਂ ਸਿਓ ਦੋਸਤ, ਉਹ ਤਿੰਨ ਦਰਿਆ ਕਿਹੜੇ ਕਿਹੜੇ ਆ? ਮੈਂ ਕਿਹਾ ਨਹੀਂ ਐਂ ਨਹੀਂ ਲਿਖਿਆ ਹੋਇਆ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਵੀ ਉਹ ਬੰਦਿਆਂ ਦੀ ਦਰਿਆਵਾਂ ਨਾਲ ਦੋਸਤੀ ਹੁੰਦੀ। ਕਹਿਣ ਤੋਂ ਭਾਵ ਦਰਿਆ ਰੂਪ ਸਤਿਗੁਰੂ ਨਾਲ, ਦਰਿਆ ਰੂਪ ਅਕਾਲ ਪੁਰਖ ਨਾਲ ਵੀ ਦੋਸਤੀ ਹੁੰਦੀ ਹੈ। ਉਹ ਛੱਪੜੀਆਂ ਨਾਲ ਨਿੱਕੇ ਨਿੱਕੇ ਐਵੇਂ ਖਾਲਾਂ ਜਾਂ ਨਾਲ ਦੋਸਤੀ ਨਹੀਂ ਪਾਉਂਦੇ ਉਹ ਦਰਿਆਵਾਂ। ਉਹ ਤਿੰਨ ਦਰਿਆ ਨਹੀਂ ਹੁੰਦੇ ਕੋਈ, ਤਿੰਨਾਂ ਉਹਨਾਂ ਲੋਕਾਂ ਨੂੰ ਰੱਬ ਦੇ ਪਿਆਰਿਆਂ ਨੂੰ। ਫਿਰ ਉਹਨਾਂ ਦੇ ਮਨ ਦੇ ਵਿੱਚ ਵੀ ਮੁੱਖ ਵਿੱਚ ਵੀ ਸੱਚਾ ਨਾਮ ਹੁੰਦਾ। ਉੱਥੇ ਅੰਮ੍ਰਿਤ ਵੰਡੀ ਹੈ ਕਰਮੀ ਹੋਏ ਪਸਾਓ। ਉੱਥੇ ਜਦੋਂ ਸਤਸੰਗਤ ਵਿੱਚ ਜਾਂਦੇ ਨੇ ਫਿਰ ਉਸ ਸਤਸੰਗਤ ਵਿੱਚ ਨਾਮ ਅੰਮ੍ਰਿਤ ਵੰਡੀ ਦਾ ਹੈ, ਪਰ ਭਾਗਾਂ ਦੁਆਰੇ ਇਹ ਦਾਤ ਪ੍ਰਾਪਤ ਹੁੰਦੀ। ਸੰਗਤ ਵਿੱਚ ਆ ਕੇ ਵੀ ਕਈ ਵਾਰੀ ਕਈ ਨਹੀਂ ਲੈ ਸਕਦੇ ਦਾਤ, ਜੇ ਭਾਗ ਚੰਗੇ ਹੋਣ ਤਾਂ ਸੰਗਤ ਵਿੱਚ ਬਹਿ ਕੇ ਬੰਦਾ ਇਹ ਦਾਤ ਪ੍ਰਾਪਤ ਕਰਦਾ। ਲੋਕ ਜੇ ਆਪਾਂ ਦੇਖੇ ਸਟੇਜ ਨੂੰ ਵੀ ਸਟੇਜ 'ਤੇ ਕੌਣ ਬੋਲਦਾ, ਇਹ ਬੰਦਾ ਉਹ ਬੰਦਾ ਉਹ ਰਾਗੀ, ਫਿਰ ਨਹੀਂ ਆਪਾਂ ਕੁਛ ਲੈ ਸਕਦੇ। ਆਪਾਂ ਕਿਤੇ ਬੰਦੇ ਦੀ ਹਜ਼ੂਰੀ 'ਚ ਨਹੀਂ ਬੈਠੇ, ਆਪਾਂ ਗੁਰੂ ਗ੍ਰੰਥ ਸਾਹਿਬ ਕੋਲ ਬੈਠੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਹਾਂ। ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਨਾਮ ਦੀ ਦਾਤ ਬਖਸ਼ਣੀ, ਸੱਚੇ ਪਾਤਸ਼ਾਹ ਨੇ ਸਾਡੀਆਂ ਝੋਲੀਆਂ ਭਰਨੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਦੀ ਸੰਗਤ ਜ਼ਰੂਰ ਕਰੋ, ਚਾਹੇ ਕੋਈ ਵੀ ਬੈਠਾ ਹੋਵੇ ਸਟੇਜ 'ਤੇ। ਆਪਾਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਕਰਨ ਆਏ ਹਾਂ। ਹੇ ਗੁਰੂ ਸਾਹਿਬ ਜੀ, ਤੁਸੀਂ ਕਿਰਪਾ ਕਰੋ, ਜੇ ਤੁਸੀਂ ਚਾਹੋ ਜਦੋਂ ਵਿਖਤੇ ਅੰਮ੍ਰਿਤ ਹੋਇਓ ਨਦਰ ਸਤਿਗੁਰ ਜਦ ਧਾਰਾ ਹੈ, ਜਾਂ ਤੁਸੀਂ ਚਾਹੋ ਤਾਂ ਕਿਤੋਂ ਵੀ ਕੁਛ ਵੀ ਉਪਦੇਸ਼ ਹਿਰਦੇ 'ਚ ਵਸਾ ਕੇ ਪਾਰ ਉਤਾਰਾ ਕਰ ਸਕਦੇ। ਕੰਚਨ ਕਾਇਆ ਕੱਸੀਐ ਬੰਨੀ ਚੜ੍ਹੈ ਚੜਾਓ। ਸੋਨੇ ਵਾਂਗੂ ਸਰੀਰ ਨੂੰ ਜਪ ਤਪ ਰੂਪੀ ਕਸਵੱਟੀ 'ਤੇ ਚੰਗੀ ਤਰ੍ਹਾਂ ਐਂ ਕੱਸ ਕੇ ਰੱਖੋ, ਮਹਾਰਾਜ ਕਹਿੰਦੇ ਨੇ। ਸੁਨਿਆਰਾ ਸੋਨੇ ਨੂੰ ਵਾਰ ਵਾਰ ਕੁਠਾਲੀ 'ਚ ਪਾ ਕੇ ਢਾਲਦਾ, ਫਿਰ ਉਹਨੂੰ ਪਰਖਦਾ, ਕਸਵੱਟੀ 'ਤੇ ਲਾਉਂਦਾ, ਫਿਰ ਨਹੀਂ ਖਰਾ ਫਿਰ ਤੋਲਦਾ ਉਹਨੂੰ, ਫਿਰ ਉਹਨੂੰ ਪੰਘਲਾਉਂਦਾ, ਫਿਰ ਕਸਵੱਟੀ 'ਤੇ ਲਾਉਂਦਾ। 12 ਮੰਨੀ ਸੁੱਧ ਕਰਾਇਆ ਬਾਹੜ ਨਾਹੀਂ ਤਾਈ ਜਾਹੇ। ਸੋਨੇ ਨੂੰ 12 ਵਾਰੀ ਸੁੱਧ ਕਰਦਾ ਸੁਨਿਆਰਾ। ਸਤਿਗੁਰੂ ਕਹਿੰਦੇ ਤੁਸੀਂ ਵੀ ਕੰਚਨ ਕਾਇਆ ਕੱਸੀਆ, ਸੋਨੇ ਵਾਂਗੂ ਸਰੀਰ ਨੂੰ ਜਪ ਤਰ ਰੂਪੀ ਕਸੌਟੀ 'ਤੇ ਕਸੋ, ਦੱਬ ਕੇ ਸਿਮਰਨ ਕਰੋ, ਚੰਗੀ ਤਰ੍ਹਾਂ ਸੇਵਾ ਕਰੋ, ਚੰਗੀ ਤਰ੍ਹਾਂ ਰਾਤ ਨੂੰ ਸਵੇਰੇ ਸ਼ਾਮ ਭਗਤੀ ਕਰੋ। ਤਾਂ ਕਹਿੰਦੇ ਚਤੁਰਥ ਭੂਮਿਕਾ ਰੂਪੀ ਬੰਨੀ ਦਾ ਰੰਗ ਚੜ੍ਹਦਾ ਜਾ ਕੇ, ਫਿਰ ਚੌਥੀ ਭੂਮਿਕਾ ਤਾਂ ਬਣਦੀ ਹੈ। ਜੇ ਹੋਵੇ ਨਦਰ ਸਰਾਫ ਕੀ ਬਹੁੜ ਨਾ ਪਾਈ ਤਾਉ। ਜੇ ਗੁਰੂ ਸਾਹਿਬ ਰੂਪੀ ਸਰਾਫ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਫਿਰ 84 ਲੱਖ ਜੂਨ ਰੂਪੀ ਤਾਉ ਵਿੱਚ ਨਹੀਂ ਪੈਂਦਾ ਹੈ। ਜਿਵੇਂ ਸੋਨਾ 12 ਮੰਨੀ ਦਾ ਇੱਕ ਵਾਰ ਬਣ ਜੇ ਨਾ, ਫਿਰ ਉਹਨੂੰ ਭੱਠੀ 'ਤੇ ਨਹੀਂ ਚੜਾਇਆ ਜਾਂਦਾ, ਫਿਰ ਉਹਨੂੰ ਕੁਠਾਲੀ 'ਚ ਨਹੀਂ ਪਾਇਆ ਜਾਂਦਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਬੰਦਿਆ, ਜੇ ਤੂੰ ਆਪਣੀ ਦੇਹੀ ਨੂੰ ਚੰਗੀ ਤਰ੍ਹਾਂ ਖਿੱਚ ਕੇ ਇਹਦੇ ਕੋਲੋਂ ਹੁਣੇ ਜਪ ਤਪ ਸੰਜਮ ਚੰਗੀ ਤਰ੍ਹਾਂ ਕਰ ਲਵੇਂ, ਭਗਤੀ ਕਰ ਲਵੇਂ, ਇੱਕ ਵਾਰ ਔਖਾ ਹੋ ਲੈ, ਕੁਛ ਨਹੀਂ ਹੁੰਦਾ, ਇੱਕੋ ਜਨਮ ਚੰਗਾ ਵਧੀਆ ਭਗਤੀ ਕਰਕੇ ਪਾਰ ਉਤਾਰਾ ਹੋ ਜੇ, ਮੁੜ ਮੁੜ ਜੂਨਾਂ 'ਚ ਨਹੀਂ ਪੈਣਾ, ਵਾਰ ਵਾਰ ਜੰਮਣਾ ਮਰਨਾ ਨਹੀਂ ਆਪਾਂ ਨੇ ਫਿਰ। ਕਿਉਂਕਿ ਜੇ ਉਹਦੀ ਨਦਰ ਹੋ ਜੇ, ਜੇ ਗੁਰੂ ਸਾਹਿਬ ਰੂਪੀ ਸਰਾਫ ਦੀ ਕਿਰਪਾ ਦ੍ਰਿਸ਼ਟੀ ਹੋਵੇ ਫਿਰ 84 ਲੱਖ ਜੂਨ ਰੂਪੀ ਤਾਉ 'ਚ ਪੈਂਦਾ ਹੀ ਨਹੀਂ। ਸੱਤੀ ਪਹਿਰੀ ਸੱਤ ਭਲਾ ਬਹੀਆ ਪੜਿਆ ਪਾਸ। ਰਾਤ ਦਿਨ ਦੇ ਸੱਤਾਂ ਪਹਿਰਾਂ ਵਿੱਚ ਸੱਚ ਬੋਲਣਾ ਹੀ ਭਲਾ ਹੈ। ਸੱਤੀ ਪਹਿਰੀ ਸੱਤ ਭਲਾ ਅਤੇ 8ਵਾਂ ਪਹਿਰ ਪੜਿਆ ਹੋਇਆਂ ਦੇ ਪਾਸ ਬਹਿਣਾ ਚਾਹੀਦਾ। ਬ੍ਰਹਮ ਬੇਤਿਆਂ ਦੀ ਸੰਗਤ ਕਰੀਏ, ਸਿਆਣਿਆਂ ਕੋਲ ਬੈਠੀਏ, ਉਹਨਾਂ ਕੋਲ ਕੋਈ ਸਿੱਖ ਮਤ ਸਿੱਖੀਏ, ਕੋਈ ਚੰਗੀ ਗੱਲ ਸਿੱਖੀਏ ਰੱਬ ਦੇ ਬੰਦਿਆਂ ਕੋਲ ਬਹਿ ਕੇ, ਅਤੇ ਉੱਥੇ ਬਹਿ ਕੇ ਕੀ ਕਰੀਏ? ਰੱਬ ਦੇ ਬੰਦਿਆਂ ਕੋਲ ਬਹਿ ਕੇ ਕੀ ਕਰਨਾ ਚਾਹੀਦਾ? ਕਈ ਆ ਕੇ ਹੋਰ ਹੀ ਗੱਲਾਂ ਸ਼ੁਰੂ ਕਰ ਲੈਂਦੇ, ਫਿਰ ਅਸੀਂ ਉੱਧਰ ਨੂੰ ਚੱਲ ਪੈਂਦੇ। ਜੇ ਬੰਦਾ ਸਿਆਣੇ ਬੰਦੇ ਕੋਲ ਬੈਠੇ, ਕਿਸੇ ਬ੍ਰਹਮ ਗਿਆਨੀ ਵੀ ਕੋਲ ਜਾ ਕੇ ਕਦੇ ਬੈਠੋ, ਉੱਥੇ ਪੁੱਠੀਆਂ ਸਿੱਧੀਆਂ ਗੱਲਾਂ ਨਾ ਕਰਿਆ ਕਰੋ। ਮੇਰਾ ਜੀ ਸਿਰ ਦੁਖਦਾ, ਸਾਡਾ ਜੀ ਨਿਆਣਾ ਲੜਦਾ, ਇਹ ਗੱਲਾਂ ਨਹੀਂ ਕਰੀਦੀਆਂ। ਮਹਾਰਾਜ ਫਿਰ ਸਤਸੰਗਤ ਵਿੱਚ ਬ੍ਰਹਮ ਗਿਆਨੀਆਂ ਕੋਲ, ਗੁਰਸਿੱਖਾਂ ਕੋਲ ਸਾਨੂੰ ਕੀ ਕਰਨਾ ਚਾਹੀਦਾ? ਉੱਥੇ ਪਾਪ ਪੁੰਨ ਵਿਚਾਰੀ ਹੈ, ਕੂੜਾ ਘਟੈ ਰਾਸ, ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਨੇ। ਕਿਉਂਕਿ ਉੱਥੇ ਉਹਨਾਂ ਪੜਿਆ ਹੋਇਆਂ ਦੇ ਪਾਸ ਰੱਬ ਦੇ ਜਿਹੜੇ ਪੜੇ ਹੋਏ ਨੇ, ਉਹ ਇਹ ਰੱਬ ਦੀ ਪੜ੍ਹਾਈ ਨੂੰ ਪੜੇ ਹੋਏ ਨੇ, ਬੈਖਰੀ ਮੱਧਮਾ ਪਸੰਤੀ ਪਰਾ ਵਾਲੇ ਰੋਮ ਰੋਮ ਜਾਪ ਵਾਲੇ ਬ੍ਰਹਮ ਗਿਆਨੀ, ਉਹਨਾਂ ਕੋਲ ਜਾ ਕੇ ਪਾਪਾਂ ਤੇ ਪੁੰਨਾਂ ਦੀ ਵਿਚਾਰ ਹੁੰਦੀ ਹੈ ਵੀ ਪਾਪ ਕੀ ਹੈ ਜੀ, ਪੁੰਨ ਕੀ, ਪਾਪ ਪੁੰਨ ਕੀ ਤਾਂ ਸਾਰ ਨਾ ਜਾਣੀ, ਗਲਤ ਕੰਮ ਕਿਹੜੇ ਠੀਕ ਕਿਹੜੇ, ਰਹਿਤ ਕਿਹੜੀ ਹੈ ਜੀ, ਕੁਰਹਿਤ ਕਿਹੜੀ ਹੈ ਜੀ, ਬ੍ਰਹਮ ਗਿਆਨੀ ਦੱਸਦੇ ਨੇ। ਫਿਰ ਕਹਿੰਦੇ ਫਿਰ ਝੂਠ ਦੀ ਜਿਹੜੀ ਹੈ ਨਾ ਪੂੰਜੀ, ਉਹ ਘੱਟ ਜਾਂਦੀ ਹੌਲੀ ਹੌਲੀ ਉਹਨਾਂ ਕੋਲ ਬਹਿਣ ਨਾਲ। ਜਿਵੇਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਕੋਲ ਸਾਰੇ ਸਿੱਖ ਆਪੋ ਆਪਣੇ ਪਾਪ ਪੁੰਨ ਦੱਸਦੇ ਹੁੰਦੇ ਆ ਕੇ, ਜਿਹਦੇ ਬਹੁਤੇ ਪਾਪ ਹੋਣ ਉਹਨੂੰ ਸ਼ਰਮ ਆਉਣੀ ਤੇ ਅੱਗੇ ਵਾਸਤੇ ਉਹਨੇ ਪਾਪ ਕਰਮ ਛੱਡ ਹੀ ਦੇਣੇ, ਇਸ ਵਜ੍ਹਾ ਨਾਲ ਝੂਠ ਦੀ ਰਾਸ ਘੱਟਦੀ ਹੈ। ਉੱਥੇ ਖੋਟੇ ਸੱਤੀ ਹੈ ਖਰੇ ਕੀ ਚੈਸਾ ਬਾਸ, ਉੱਥੇ ਪਰਮੇਸ਼ਰ ਦੀ ਦਰਗਾਹ ਵਿੱਚੋਂ ਖੱਟੇ ਜਿਹੜੇ ਖੋਟੇ ਬੰਦੇ ਨੇ ਨਾ, ਉਹ ਪੁਰਸ਼ ਪਰੇ ਸੁੱਟ ਦਿੱਤੇ ਜਾਂਦੇ ਨੇ, ਅਤੇ ਭਜਨ ਬੰਦਗੀ ਕਰਨ ਵਾਲੇ ਪੁੰਨ ਆਤਮਾ ਪੁਰਸ਼ ਜੋ ਖਰੇ ਖਰੇ ਹੁੰਦੇ ਨੇ, ਉਹ ਧੰਨਤਾ ਜੋ ਕੀਤੇ ਜਾਂਦੇ ਨੇ, ਉਹਨਾਂ ਨੂੰ ਸ਼ਾਬਾਸ਼ ਮਿਲਦੀ ਹੈ, ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਸੱਚਖੰਡ ਦੇ ਵਿੱਚ ਪ੍ਰਵਾਨ ਕਰ ਲੈਂਦੇ ਨੇ। ਇਸ ਕਰਕੇ ਆਪਣੇ ਕੋਸ਼ਿਸ਼ ਕਰੋ ਮੇਰੇ ਹੱਥੋਂ ਕੋਈ ਗੁਨਾਹ ਨਾ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਹੀ ਰੱਖੇ, ਆਪ ਹੀ ਬਚਾ ਕੇ ਰੱਖੇ ਸਾਨੂੰ ਮਾੜੇ ਕੰਮਾਂ ਤੋਂ, ਪਾਪਾਂ ਤੋਂ, ਅਸੀਂ ਪੁੰਨੀ ਬਣ ਜਾਈਏ। ਪੁੰਨੀ ਵੀ ਉਹ ਦੋ ਤਰ੍ਹਾਂ ਦੇ ਪੁੰਨ ਹੁੰਦੇ ਨੇ, ਇੱਕ ਪੁੰਨ ਹੁੰਦਾ ਸੰਸਾਰੀ, ਇੱਕ ਹੁੰਦਾ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਗੋਬਿੰਦ ਦੇ ਗੁਣਾਂ ਨੂੰ ਗਾਉਣ ਰੂਪੀ ਪੁੰਨ ਇਕੱਠੇ ਕਰ ਲਵੇ ਬਹੁਤੇ ਜ਼ਿਆਦਾ। ਬੋਲਣ ਫਾਦਲ ਨਾਨਕਾ ਦੁੱਖ ਸੁੱਖ ਖਸਮੈ ਪਾਸ, ਧੰਨ ਗੁਰੂ ਅੰਗਦ ਦੇਵ ਮਹਾਰਾਜ ਫਰਮਾਉਂਦੇ ਇਹ ਜੀਵ ਇਉਂ ਕਹਿੰਦਾ ਕਿ ਖਸਮ ਨੇ ਮੈਨੂੰ ਜਿਹੜਾ ਦੁੱਖ ਕਿਉਂ ਦਿੱਤਾ, ਮੇਰੇ ਕੋਲ ਤਾਂ ਸੁੱਖ ਹੋਣੇ ਚਾਹੀਦੇ ਸੀ। ਇਹ ਬੋਲਣਾ ਫਾਦਲ ਤੋਂ ਭਾਵ ਫਜ਼ੂਲ ਹੀ ਹੈ, ਜੀਵ ਦਾ ਬੋਲਣਾ ਫਜ਼ੂਲ ਹੈ, ਕਿਉਂਕਿ ਸਾਡੇ ਕਰਮਾਂ ਅਨੁਸਾਰ ਹੀ ਦੁੱਖ ਤੇ ਸੁੱਖ ਪਰਮਾਤਮਾ ਵੱਲੋਂ ਸਾਨੂੰ ਮਿਲੇ ਨੇ। ਮਹੱਲਾ ਦੂਜਾ, ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਧਾ ਨੇ ਬੇਨਤੀ ਕੀਤੀ ਆ ਕੇ ਕਿ ਆਪ ਜੀ ਦੇ ਗੁਰੂ ਗੁਰੂ ਨਾਨਕ ਦੇਵ ਜੀ ਕੈਸੇ ਨੇ। ਉਹ ਸਲੋਕ ਪਹਿਲਾਂ ਹੀ ਮਹਾਰਾਜ ਨੇ ਜਦੋਂ ਦੁਬਾਰਾ ਉਚਾਰਿਆ ਤੇ ਥੋੜੇ ਜਿਹੇ ਅੱਖਰਾਂ ਦਾ ਫਰਕ ਪਾਇਆ ਹੋਇਆ ਇਹਦੇ ਚ। ਸੋ ਕਈ ਇੱਥੇ ਆ ਕੇ ਨਾ, ਕਈ ਵਾਰ ਜਦੋਂ ਬਾਣੀ ਚ ਦੁਬਾਰਾ ਕੋਈ ਸ਼ਬਦ ਆਉਂਦਾ ਉਹਦੇ ਚ ਥੋੜਾ ਥੋੜਾ ਫਰਕ ਪਾਇਆ ਹੁੰਦਾ। ਪਹਿਲਾਂ ਵੀ ਆਪਾਂ ਰਹਿ ਰਾਸ ਵੇਲੇ ਵੀ ਦੇਖਿਆ ਸੀ, ਇਹ ਸ਼ਬਦ ਜਾ ਕੇ ਅੱਗੇ ਗੌੜੀ ਰਾਗ ਚ ਕੁਛ ਆਸਾ ਰਾਗ ਚ ਵੀ ਆਉਣੇ ਆ। ਉੱਥੇ ਫਿਰ ਲੋਕ ਕੀ ਕਰਦੇ, ਪੈਨ ਲੈ ਕੇ ਨਾ ਠੀਕ ਕਰਨ ਲੱਗ ਜਾਂਦੇ, ਲੈ ਵੀ ਇੱਥੇ ਤਾਂ ਗਲਤ ਹੀ ਲਿਖਿਆ ਸਲੋਕ, ਗਲਤ ਨਹੀਂ ਲਿਖਿਆ ਹੈ, ਸਲੋਕ ਤਾਂ ਠੀਕ ਹੀ ਲਿਖਿਆ, ਦੁਬਾਰਾ ਲਿਖਿਆ ਮਹੱਲਾ ਦੂਜਾ ਦੇ ਸਿਰਲੇਖ ਥੱਲੇ। ਦੂਜੇ ਪਾਤਸ਼ਾਹ ਨੇ ਸਲੋਕ ਸਿੱਧਾ ਨੂੰ ਦੱਸਿਆ ਉਚਾਰ ਕੇ, ਮੇਰੇ ਗੁਰੂ ਨਾਨਕ ਦੇਵ ਜੀ ਕੈਸੇ ਨੇ, ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਇਹ ਸਿੱਧੋ ਸਾਡੇ ਗੁਰੂ ਪੌਣ ਵਾਂਗੂ ਸਮਦ੍ਰਿਸ਼ਟੀ ਨੇ, ਪਾਣੀ ਵਾਂਗੂ ਸੀਤਲਤਾ ਵਾਲੇ ਸੁਭਾਅ ਵਾਲੇ ਨੇ, ਦ੍ਰਵੀ ਭੂਤ ਨੇ, ਪਿਤਾ ਵਾਂਗੂ ਆਪਣੇ ਬੱਚਿਆਂ ਨੂੰ ਨਿਆਮਤ ਸੁਗਾਤਾਂ ਲਿਆ ਕੇ ਦੇਣ ਵਾਲੇ ਹਨ, ਪਿਤਾ ਰੂਪ ਵੀ ਨੇ ਸਾਡੇ ਸਤਿਗੁਰੂ, ਮਾਂ ਵਾਂਗੂ ਸਾਡੇ ਰੱਖਿਅਕ ਵੀ ਨੇ, ਧਰਤੀ ਵਾਂਗੂ ਖਿਮਾ ਕਰਨ ਵਾਲੇ ਨੇ, ਅਤੇ ਮਹੱਤ ਵੱਡੇ ਪ੍ਰਤਾਪੀ ਨੇ। ਧਰਤੀ ਵਾਂਗੂ ਮਹੱਤ ਹੁੰਦੇ ਨੇ ਬੜੇ ਧੀਰਜ ਵਾਲੇ ਗੁਰੂ ਨਾਨਕ ਦੇਵ ਜੀ। ਦਿਨ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ, ਤੋ ਨਾਲ ਨਾਲ ਦੇਖ ਲਈਏ ਕਿ ਪਵਨ ਗੁਰੂ ਦੀ ਜਗ੍ਹਾ ਪੌਣ ਗੁਰੂ ਲਿਖਿਆ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤੇ ਤੇ ਇੱਕ ਅੱਖਰ ਦਾ ਫਰਕ ਪਾਇਆ। ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ, ਇੱਥੇ ਦਿਨਸ ਲਿਖਿਆ ਦਿਵਸ ਦੀ ਜਗ੍ਹਾ ਤੇ, ਠੀਕ ਨਹੀਂ ਕਰਨ ਬਹਿਣਾ ਪੈਨ ਲੈ ਕੇ ਕਿਤੇ ਹੋਰ ਠੀਕ ਕਰਨ ਲੱਗ ਜਾਏ ਕੋਈ। ਦਿਨ ਸਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ, ਜਗਿਆਸੂ ਰੂਪ ਲੜਕੇ ਨੂੰ ਗਿਆਨ ਰੂਪੀ ਦਿਨ ਵਿੱਚ ਖਿਡਾਉਂਦੇ ਨੇ ਸਾਡੇ ਸਤਿਗੁਰੂ, ਇਸੇ ਤਰ੍ਹਾਂ ਦਾਏ ਵਾਂਗੂ ਸਤਿਗੁਰੂ ਮਹਾਰਾਜ ਦਾਇਆ ਹੈ, ਅਤੇ ਅਵਸਥਾ ਰੂਪੀ ਰਾਤ ਮੈਂ ਸ਼ਾਂਤੀ ਰੂਪੀ ਨਿੰਦਰਾ ਵਿੱਚ ਸਵਾ ਦਿੰਦੇ ਨੇ, ਇਸ ਕਰਕੇ ਦਾਈ ਵਾਂਗੂ ਨੇ ਅਜਿਹਾ ਉਪਦੇਸ਼ ਦਿੰਦੇ ਨੇ ਕਿ ਇਹ ਦ੍ਰਿਸ਼ਟਮਾਨ ਸਾਰਾ ਜਗਤ ਖੇਲ ਜਾਣ ਵਾਲਾ ਭਾਵ ਖੇਲ ਹੈ, ਇਹ ਨਾਸਵੰਤ ਹੈ, ਚਿਦਾਕਾਸ਼ ਵਿੱਚ ਲੈ ਹੋ ਜਾਣ ਵਾਲਾ। ਚੰਗੇ ਆਈਆ ਬੁਰੇ ਆਈਆ ਵਾਚੇ ਧਰਮ ਹਦੂਰ, ਜਗਿਆਸੂ ਦੇ ਚੰਗੇ ਕਰਮ ਅਤੇ ਬੁਰੇ ਕਰਮ ਧਰਮ, ਜਿਨ੍ਹਾਂ ਨੇ ਇਹ ਕਰਮ ਧਰਮ ਰੂਪ ਸਤਿਗੁਰਾਂ ਦੇ ਕੋਲ ਵਾਚੇ ਜਾਂਦੇ ਨੇ। ਇੱਥੇ ਇੱਕ ਫਰਕ ਪਾਇਆ, ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ। ਜਪਜੀ ਸਾਹਿਬ ਵਾਲੇ ਸਲੋਕ ਵਿੱਚ ਵਾਚੈ ਦਲਾਈਆਂ ਲਾ ਕੇ ਲਿਖਿਆ, ਇੱਥੇ ਵਾਚੇ ਲਿਖਿਆ, ਇੱਥੇ ਇੱਕੋ ਹੀ ਲਾਂ ਲਾਈ ਹੋਈ ਹੈ। ਚੰਗਿਆਈਆ ਕਈ ਰੂਟੀਨ ਵਿੱਚ ਫਿਰ ਪੜ੍ਹਨ ਲੱਗ ਜਾਂਦੇ ਨੇ, ਉਹ ਵਾਚੇ ਹੀ ਕਹਿ ਜਾਣਗੇ। ਚੰਗਿਆਈਆ ਬੁਰਿਆਈਆ ਵਾਚੇ ਧਰਮ ਹਦੂਰ, ਜਗਿਆਸੂ ਦੇ ਚੰਗੇ ਕਰਮ ਅਤੇ ਬੁਰੇ ਕਰਮ ਧਰਮ ਰੂਪ ਸਤਿਗੁਰਾਂ ਦੇ ਕੋਲ ਚੰਗੀ ਤਰ੍ਹਾਂ ਵਾਚੇ ਜਾਂਦੇ ਨੇ, ਦੇਖੇ ਜਾਂਦੇ ਨੇ, ਅੱਛੀ ਤਰ੍ਹਾਂ ਪੜਤਾਲ ਕੀਤੀ ਜਾਂਦੀ ਹੈ ਉਹਨਾਂ ਦੀ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਉਸ ਵੇਲੇ ਆਪੋ ਆਪਣੇ ਕਰਮਾਂ ਅਨੁਸਾਰ ਕਈ ਸਤਿਗੁਰਾਂ ਦੇ ਨਜ਼ਦੀਕ ਅਤੇ ਕਈ ਸਤਿਗੁਰਾਂ ਤੋਂ ਦੂਰ ਹੁੰਦੇ ਨੇ। ਇਹ ਆਪੋ ਆਪਣਾ ਕੀਤਾ ਹੋਇਆ ਕਰਮ ਅਨੁਸਾਰ ਹੈ ਸਾਰਾ ਕੁਛ। ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਜਿਨ੍ਹਾਂ ਨੇ ਵਾਹਿਗੁਰੂ 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 ਨਾਮ ਨੂੰ ਸਿਮਰਿਆ ਹੈ, ਉਹ ਜਪ ਤਪ ਰੂਪੀ ਪੂਰੀ ਮਸਕਤ ਕਾਲ ਮਿਹਨਤ ਕਰਕੇ ਪਰਮਾਤਮਾ ਦੀ ਵੱਲ ਚਲੇ ਗਏ ਨੇ, ਗਏ ਉੱਧਰ ਨੂੰ। ਮਸਕਤ ਮਿਹਨਤ ਕਰਕੇ, ਕਾਲ ਕਮਾਈ ਕਰਕੇ ਚੰਗੀ ਤਰ੍ਹਾਂ, ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ। ਇੱਥੇ ਹੋਰ ਦਾ ਫਰਕ ਪਾਇਆ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਇਹ ਅੱਖਰ ਵੱਧ ਲਿਖਿਆ, ਉਹਨਾਂ ਦੇ ਮੂੰਹ ਉਜਲੇ, ਉਹਨਾਂ ਦੇ ਨਾਲ ਮਿਲ ਕੇ ਹੋਰ ਵੀ ਕਿੰਨੀ ਦੁਨੀਆ ਜਮਾਂ ਤੋਂ ਛੁੱਟ ਗਈ ਹੈ, ਕਿੰਨਿਆਂ ਦੀ ਹੋਰ ਛੁੱਟੀ ਕਰਾ ਲਈ ਰਾਜੇ ਜਨਕ ਦੀ ਤਰ੍ਹਾਂ। ਇਸ ਤਰ੍ਹਾਂ ਇਹਨਾਂ ਵਿੱਚ ਜਿਹੜਾ ਫਰਕ ਆਉਣਾ, ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਜਪਜੀ ਸਾਹਿਬ ਦੀ ਸਮਾਪਤੀ ਵਾਲਾ ਸਲੋਕ ਗੁਰੂ ਨਾਨਕ ਦੇਵ ਜੀ ਨੇ ਉਚਾਰਨਾ ਕੀਤਾ, ਇਹ ਮਾਝ ਦੀ ਵਾਰ ਵਿੱਚ ਸਲੋਕ ਗੁਰੂ ਅੰਗਦ ਦੇਵ ਮਹਾਰਾਜ ਨੇ ਉਚਾਰਿਆ। ਇਹਨਾਂ ਵਿੱਚ ਜਿਹੜੇ ਫਰਕ ਆਏ ਨੇ, ਪਵਨ ਗੁਰੂ ਪੌਣ ਗੁਰੂ, ਦਿਵਸ ਰਾਤ ਦਿਨ ਸਰਾਤ, ਵਾਚੈ ਧਰਮ ਵਾਚੇ ਧਰਮ, ਕੇਤੀ ਛੁੱਟੀ ਨਾਲ ਹੋਰ ਕੇਤੀ ਛੁੱਟੀ ਨਾਲ। ਇਸ ਤਰ੍ਹਾਂ ਚਾਰ ਫਰਕ ਨੇ ਇਸ ਸਲੋਕ ਵਿੱਚ। ਪੌੜੀ ਧੰਨ ਗੁਰੂ ਨਾਨਕ ਦੇਵ ਜੀ ਦੀਆਂ ਸਾਰੀਆਂ ਪੌੜੀਆਂ ਨੇ। ਸੱਚਾ ਭੋਜਨ ਭਾਉ ਸਤਿਗੁਰ ਦੱਸਿਆ, ਸੱਚੇ ਹੀ ਪਤੀ ਆਏ ਸੱਚ ਵਿਗੱਸਿਆ। ਸੱਚਾ ਭਾਉ ਜਿਹੜਾ ਹੈ ਨਾ, ਗਿਆਨ ਰੂਪ ਭੋਜਨ ਸਤਿਗੁਰਾਂ ਨੇ ਦੱਸਿਆ ਮੈਨੂੰ। ਮਹਾਰਾਜ ਜੀ ਮੈਂ ਤਾਂ ਖਾਂਦਾ ਪੀਂਦਾ ਸਾਰਾ ਕੁਛ ਹੀ ਹੈ, ਪਰ ਉਹ ਦਿਲੋਂ ਡਰਪੋਕ ਬੜਾ, ਕਮਜ਼ੋਰ ਲਿਆ ਜਿਹਾ, ਐਵੇਂ ਸਿੱਖੀ ਨਹੀਂ ਕਮਾਉਣੀ, ਐਵੇਂ ਵਹਿਮੀ ਭਰਮੀ ਜਿਹਾ। ਸਤਿਗੁਰੂ ਕਹਿੰਦੇ ਅੰਦਰਲੀ ਕਮਜ਼ੋਰੀ ਦੂਰ ਕਰ, ਆਤਮਕ ਖੁਰਾਕ ਖਾਂਦਾ ਨਹੀਂ, ਬਾਹਰ ਖਾਈ ਜਾਂਦਾ ਰੋਟੀਆਂ। ਮਹਾਰਾਜ ਆਤਮਕ ਖੁਰਾਕ ਕਿਹੜੀ ਹੋਈ ਫਿਰ? ਕਹਿੰਦੇ ਗਿਆਨ ਰੂਪੀ ਭੋਜਨ ਸਤਿਗੁਰਾਂ ਨੇ ਦਿੱਤਾ, ਜਿਹੜਾ ਖਾਇਆ ਕਰ, ਨਾਮ ਜਪਿਆ ਕਰ, ਕਥਾ ਸੁਣਿਆ ਕਰ, ਕੀਰਤਨ ਸੁਣਿਆ ਕਰ, ਤੇਰੀ ਆਤਮਾ ਬਲਵਾਨ ਹੋਵੇ, ਤੈਨੂੰ ਇਹ ਪਤਾ ਲੱਗੇ ਕਿ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਬੰਦੇ ਨੂੰ ਮਾਰ ਨਹੀਂ ਸਕਦਾ, ਪਰਮਾਤਮਾ ਰੋਟੀ ਦੇਣ ਵਾਲਾ, ਪਰਮਾਤਮਾ ਹੀ ਸਭ ਤੋਂ ਵੱਡਾ, ਫਿਰ ਤੂੰ ਬਲਵਾਨ ਹੋ ਜਾਏਗਾ। ਤਾਂ ਤੂੰ ਕੀ ਕਰਦਾ, ਖਾ ਖਾ ਕੇ ਤਕੜਾ ਤਾਂ ਹੋ ਹੀ ਜਾਂਦਾ, ਪਰ ਜਦੋਂ ਸਾਹਮਣੇ ਮੌਤ ਦਿਖਦੀ ਹੈ ਤਾਂ ਕਮਜ਼ੋਰ ਹੋ ਕੇ ਭੱਜ ਜਾਂਦਾ ਦੁਨੀ ਚੰਦ ਵਾਂਗੂ। ਮਹਾਰਾਜ ਕਹਿੰਦੇ ਸੱਚੇ ਹੀ ਪਤੀ ਆਏ ਸੱਚ ਵਿਗੱਸਿਆ। ਜੋ ਸੱਚੇ ਉੱਪਰ ਭਰੋਸਾ ਕਰਦਾ ਨਾ, ਪਤੀ ਆਏ ਤੋਂ ਭਾਵ ਭਰੋਸਾ ਕਰਦਾ, ਉਹ ਸੱਚ ਨਾਮ ਨੂੰ ਜਪ ਕੇ ਵਿਗੱਸਿਆ ਤੋਂ ਭਾਵ ਖਿੜਦਾ। ਜਿਵੇਂ ਪਿੱਛੋਂ ਪ੍ਰਕਰਨ ਤੁਰਿਆ ਹੁੰਦਾ, ਵਿਗਸਿਆ ਦੀ ਜਗ੍ਹਾ ਵਿਗਸਿਆ ਤਾਂ ਕਿ ਦੱਸਿਆ ਵਿਗਸਿਆ, ਇਸ ਤਰ੍ਹਾਂ ਹੀ ਸਾਰਾ ਚੱਲੀ ਜਾਣਾ ਪਾਠ ਕਰਮ। ਸੱਚਾ ਕੋਟ ਗਿਰਾਏ ਨਿਜ ਘਰ ਵਸਿਆ, ਸਤਿਗੁਰ ਤੁੱਠੈ ਨਾਉ ਪ੍ਰੇਮ ਰਹੱਸਿਆ। ਉਹਦੇ ਪ੍ਰਤੱਖ ਕੋਟ ਤੇ ਗ੍ਰਹਿ ਸਭ ਸਫਲ ਨੇ। ਕੋਟ ਹੁੰਦੇ ਕਿਲੇ, ਗ੍ਰਹਿ ਹੁੰਦੇ ਪਿੰਡ, ਕੋਟ ਦਸਮ ਦੁਆਰ ਤੇ ਗ੍ਰਹਿ ਸਰੀਰ ਜਾਂ ਅੰਤਹਿਕਰਨ, ਸਾਰਾ ਕੁਝ ਸਫਲੇ ਨੇ ਜੋ ਸਰੂਪ ਰੂਪੀ ਨਿਜ ਘਰ ਚ ਵਸਿਆ। ਸਤਿਗੁਰ ਦੇ ਤੁੱਠਿਆ ਤੋਂ ਭਾਵ ਪ੍ਰਸੰਨ ਹੋਣ ਦੇ ਨਾਮ ਦਾ ਪ੍ਰੇਮੀ ਰਹੱਸਿਆ ਤੋਂ ਭਾਵ ਆਨੰਦ ਹੁੰਦਾ। ਇਸ ਕਰਕੇ ਸਤਿਗੁਰ ਦੇ ਤੁੱਠਿਆ ਪ੍ਰਸੰਨ ਹੋਣ ਤੇ ਜਿਹੜਾ ਨਾਮ ਦਾ ਪ੍ਰੇਮੀ ਜੀਵ ਹੈ ਨਾ, ਰਸੀਆ ਨਾਮ ਦਾ, ਉਹ ਰਹੱਸਿਆ ਹੁੰਦਾ, ਆਨੰਦ ਸਹਿਤ ਹੋ ਜਾਂਦਾ। ਸੱਚਾ ਦਾ ਦੀਵਾਨ ਕੂੜ ਨਾ ਜਾਈ ਹੈ, ਝੂਠੋ ਝੂਠ ਵਖਾਣ ਸੋ ਮਹਿਲ ਖੋਆਈ ਹੈ। ਸੱਚੇ ਪਰਮਾਤਮਾ ਦੀ ਜਿਹੜੀ ਦੀਵਾਨ ਹੈ ਨਾ, ਦੀਵਾਨ ਹੁੰਦੀ ਸਤਸੰਗਤ ਸਭਾ, ਸਤਸੰਗਤ ਰੂਪੀ ਸਭਾ ਜਿਹੜੀ ਹੈ, ਜਾਂ ਸਰੂਪ ਵਿੱਚ ਕੂੜਾ ਪੁਰਸ਼ ਝੂਠ ਬੋਲਣ ਕਰਕੇ ਨਹੀਂ ਜਾ ਸਕਦਾ। ਦੋ ਚੀਜ਼ਾਂ ਨੇ ਇਹ ਜਿਹੜੀ ਸਤਸੰਗਤ ਹੈ, ਇਹ ਵੀ ਸੱਚੇ ਦਾ ਹੀ ਸਰੂਪ ਹੈ, ਦੀਵਾਨ ਦਾ ਅਰਥ, ਅਤੇ ਜਿਹੜਾ ਆਪਣਾ ਅੰਦਰ ਸਰੂਪ ਹੈ ਆਤਮਕ, ਇਹ ਵੀ ਦੀਵਾਨ ਹੀ ਹੈ। ਇਹ ਦੋਨਾਂ ਦੀਵਾਨਾਂ ਵਿੱਚ ਝੂਠਾ ਬੰਦਾ ਨਹੀਂ ਜਾ ਸਕਦਾ। ਜੋ ਝੂਠਾ ਪੁਰਸ਼ ਝੂਠ ਨੂੰ ਕਥਨ ਕਰਦਾ ਹੈ, ਉਸ ਰੂਪ ਵੱਲੋਂ ਖੁਆਈਆ ਤੋਂ ਪਾਪ ਭੁਲਾਇਆ ਜਾਂਦਾ। ਉਹ ਕਹਿੰਦਾ ਕਿਹੜਾ ਸਰੂਪ, ਐਵੇਂ ਗੱਲਾਂ ਬਣਾਈਆਂ, ਬੰਦਾ ਨਾ ਜੰਮਦਾ ਨਾ ਮਰਦਾ, ਬੰਦਾ ਆਹ ਜੱਗ ਡਿੱਠਾ ਅਗਲਾ, ਆਹ ਜੱਗ ਮਿੱਠਾ ਅਗਲਾ ਕਿਨ ਡਿੱਠਾ, ਹੋਰ ਹੀ ਗੱਲਾਂ ਬਣਾਈ ਜਾਂਦਾ ਬੈਠਾ ਉਹ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਵੀ ਦੇਖ ਲੈਂਦੇ ਨੇ, ਸੱਚਾ ਤਾਂ ਸਰੂਪ ਵੱਲ ਲੈ ਆਉਂਦੇ ਨੇ, ਸੰਗਤ ਵੱਲ ਲੈ ਆਉਂਦੇ। ਜੇ ਦੇਖਣ ਉੱਦਾਂ ਹੀ ਹੈ ਫਾਲਤੂ ਜਿਹਾ ਹੀ ਬੰਦਾ, ਉਹਨੂੰ ਸੰਗਤ ਵੱਲ ਆਉਣ ਹੀ ਨਹੀਂ ਦਿੰਦੇ, ਨਾ ਸਰੂਪ ਵੱਲ ਜਾਣ ਦਿੰਦੇ ਨੇ, ਕਿਉਂਕਿ ਉਹ ਤੇਰੀ ਇੱਥੇ ਲੋੜ ਨਹੀਂ ਬਈ। ਤੂੰ ਤਾਂ ਜੇ ਸੰਗਤ ਵਿੱਚ ਜਾ ਕੇ ਝੂਠ ਬੋਲ ਕੇ ਪੁਆੜੇ ਪਾਏਗਾ ਅਤੇ ਹਿਰਦੇ ਵਿੱਚ ਤਾਂ ਤੂੰ ਵੜ ਹੀ ਨਹੀਂ ਸਕਦਾ। ਤਾਂ ਮਹਾਰਾਜ ਕਹਿੰਦੇ ਉਹਨੂੰ ਫਿਰ ਖੁਆਰ ਹੀ ਕਰਦੇ ਰਹਿੰਦੇ ਨੇ, ਭੁਲਾ ਛੱਡਦੇ ਨੇ, ਉਹਨੂੰ ਟਾਈਮ ਸਿਰ ਜਾਗ ਹੀ ਨਹੀਂ ਆਉਂਦੀ, ਉਹ ਟਾਈਮ ਸਿਰ ਕਿਤੇ ਹੋਰ ਹੀ ਕੰਮ ਪਾ ਦਿੰਦੇ ਨੂੰ। ਉਹ ਜ਼ੋਰ ਲਾਉਂਦਾ ਸੰਗਤ 'ਚ ਆਉਣ ਦਾ, ਵੀ ਕਰਦਾ ਤਾਂ ਹੈ ਉੱਦਮ ਜਿਹਾ, ਪਰ ਮਹਾਰਾਜ ਕਹਿੰਦੇ ਨਹੀਂ, ਇਹ ਬੰਦਾ ਖਰਾਬ ਹੀ ਹੈ, ਉਹ ਕਹਿੰਦੇ ਝੂਠਾ ਆਦਮੀ ਹੈ। ਸੱਚਾ ਸ਼ਬਦ ਨੀਸਾਨ ਠਾਕ ਨਾ ਪਾਈ ਹੈ, ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈ ਹੈ। ਸੱਚਾ ਗੁਰੂ ਉਪਦੇਸ਼, ਜਿਨ੍ਹਾਂ ਨੂੰ ਨਿਸ਼ਾਨ ਤੋਂ ਪਾਪ ਪ੍ਰਗਟ ਹੋਇਆ ਨਾ, ਸੱਚੇ ਗੁਰੂ ਦਾ ਉਪਦੇਸ਼ ਪ੍ਰਗਟ ਹੋ ਗਿਆ ਹਿਰਦੇ 'ਚ, ਸੱਚ ਉਪਦੇਸ਼ ਰੂਪੀ ਨਿਸ਼ਾਨ ਪਰਵਾਨੇ ਵਾਲੇ ਨੂੰ ਠਾਕ ਨਹੀਂ ਹੁੰਦੀ, ਕੋਈ ਰੋਕ ਨਹੀਂ ਪੈਂਦੀ। ਜੋ ਗੁਰਾਂ ਤੋਂ ਬੁੱਝ ਕੇ ਸੱਚ ਨਾਮ ਨੂੰ ਸੁਣ ਕੇ ਵਖਾਣ ਤੋਂ ਪਾਪ ਕਥਨ ਕਰਦਾ, ਉਹ ਮਹਿਲ ਦਾ ਅਰਥ ਹੈ ਸਰੂਪ ਵਿੱਚ ਬੁਲਾਇਆ ਜਾਂਦਾ ਹੈ। ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਐ। ਸੱਚਾ ਗੁਰੂ ਉਪਦੇਸ਼ ਜਿਨ੍ਹਾਂ ਨੂੰ ਨਿਸ਼ਾਨ ਹੁੰਦਾ, ਪਹਿਲੀ ਪਿਛਲੀ ਪੰਕਤੀ ਹੈ, ਇਹ ਨਿਸ਼ਾਨ ਪ੍ਰਗਟ ਹੋਇਆ, ਸੱਚ ਉਪਦੇਸ਼ ਰੂਪੀ ਨਿਸ਼ਾਨ ਪਰਵਾਨੇ ਵਾਲੇ ਨੂੰ ਰੋਕ ਨਹੀਂ ਪੈਂਦੀ। ਜੋ ਗੁਰਾਂ ਤੋਂ ਬੁੱਝ ਕੇ ਸੱਚ ਨਾਮ ਨੂੰ ਸੁਣ ਕੇ ਕਥਨ ਕਰਦਾ, ਉਹ ਸਰੂਪ ਦੇ ਵਿੱਚ ਉਹਨੂੰ ਬੁਲਾਇਆ ਜਾਂਦਾ ਅਤੇ ਜਿਹੜੇ ਦੂਜੇ ਨੇ ਉਹਨਾਂ ਨੂੰ ਭੁਲਾਇਆ ਜਾਂਦਾ। ਸਰੂਪ ਜਿਹੜਾ ਹੈ ਉਹ ਸੱਚ ਬੋਲਣ ਕਰਕੇ, ਸੱਚੇ ਨਾਮ ਨੂੰ ਜਪਣ ਕਰਕੇ ਉਹਨੂੰ ਸਰੂਪ ਰੂਪੀ ਰਸਤਾ ਮਿਲ ਜਾਂਦਾ, ਉਹਨੂੰ ਚਾਨਣ ਦਿਖਣ ਲੱਗ ਜਾਂਦਾ, ਉਹ ਅੰਦਰ ਤਰੱਕੀਆਂ ਕਰ ਜਾਂਦਾ, ਅੱਗੇ ਅੱਗੇ ਵੱਧਦਾ। ਅਤੇ ਜਿਹੜਾ ਝੂਠਾ ਉਹਨੂੰ ਹੋਰ ਪਰੇ ਕਰੀ ਜਾਂਦੇ ਨੇ, ਚੱਲ 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 ਉਹ ਉੱਧਰ ਜਾ, 84 ਦਾ ਗੇੜਾ ਖਾ ਜਾ ਕੇ ਇੱਥੇ ਨਾ ਤੂੰ। ਅਤੇ ਜਿਹੜੇ ਆਪਦੇ ਪਿਆਰੇ ਹੈ, ਸੱਚ ਬੋਲਣ ਵਾਲੇ, ਵਚਨ ਮੰਨਣ ਵਾਲੇ ਨੇ, ਮਰਿਆਦਾ 'ਚ ਚੱਲਣ ਵਾਲੇ ਨੇ, ਰਹਿਤ ਰੱਖਣ ਵਾਲੇ ਨੇ, ਉਹਨਾਂ ਨੂੰ ਕਹਿੰਦੇ ਆ ਜਾ ਭਾਈ, ਆ ਸ਼ਾਬਾਸ਼। ਉਹਨਾਂ ਨੂੰ ਸਰੂਪ ਦੀ ਪ੍ਰਾਪਤੀ ਕਰਾ ਦਿੰਦੇ ਨੇ, ਉਹਨਾਂ ਨੂੰ ਸਤਸੰਗ 'ਚ ਬਿਠਾ ਕੇ ਕਿਰਪਾ ਕਰ ਦਿੰਦੇ ਨੇ। ਇਹ ਮਹਾਰਾਜ ਨੇ ਪਾਵਨ ਉਪਦੇਸ਼ 18 ਸਲੋਕਾਂ ਤੱਕ ਬਖਸ਼ਿਸ਼ ਕੀਤਾ, 147 ਅੰਗ ਤੱਕ ਸਤਿਗੁਰ ਨੇ ਬਖਸ਼ਿਸ਼ਾਂ ਕੀਤੀਆਂ ਨੇ। ਪਾਵਨ ਪਵਿੱਤਰ ਉਪਦੇਸ਼ ਵਾਹੇ।